ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊਜੀਆਂ ਦੁਆਰਾ ਲਿਖੀ ਗਈਆਂ ਆਤਮਿਕ ਲੇਖਣੀਆਂ ਗੁਰਬਾਣੀ ਵਿਚਾਰ। ਅੱਜ ਦਾ ਵਿਸ਼ਾ ਹੈ ਜੀ ਧਿਆਨ, ਭਾਗ ਪਹਿਲਾ। ਸਿਰਲੇਖ ਹੈ ਜੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਜੀਤ। ਧਿਆਨ ਸ਼ਬਦ ਦਾ ਅਰਥ ਹੈ ਕਿਸੇ ਵਸਤੂ ਵਿੱਚ ਬਿਰਤੀ ਦਾ ਲਿਵਲੀਨ ਕਰਨਾ, ਅਰਥਾਤ ਚਾਰੇ ਪਾਸਿਓਂ ਮਨ ਨੂੰ ਰੋਕ ਕੇ ਇੱਕ ਵਿਸ਼ੇ ਤੇ ਟਿਕਾਉਣ ਦੀ ਕਿਰਿਆ। ਹਾਂਜੀ, ਧਿਆਨ ਸ਼ਬਦ ਦਾ ਅਰਥ ਹੈ ਕਿਸੇ ਵਸਤੂ ਵਿੱਚ ਬਿਰਤੀ ਦਾ ਲਿਵਲੀਨ ਕਰਨਾ, ਅਰਥਾਤ ਚਾਰੇ ਪਾਸਿਓਂ ਮਨ ਨੂੰ ਰੋਕ ਕੇ ਇੱਕ ਵਿਸ਼ੇ ਤੇ ਟਿਕਾਉਣ ਦੀ ਕਿਰਿਆ। ਅਸੀਂ ਕਿਸੇ ਚੀਜ਼ ਵੱਲ ਦੇਖਦੇ ਜਾਂ ਸੁਣਦੇ ਹਾਂ ਤਾਂ ਸਾਡਾ ਧਿਆਨ ਫੌਰਨ ਉਸ ਵੱਲ ਖਿੱਚਿਆ ਜਾਂਦਾ ਹੈ। ਇਹ ਧਿਆਨ ਮਾਇਕੀ ਮੰਡਲ ਵਿੱਚ ਮਨ ਦੀਆਂ ਕਈ ਤਹਿਾਂ ਉੱਤੇ ਸਾਡੀ ਗਿਆਨ ਇੰਦਰੀਆਂ ਰਾਹੀਂ ਪ੍ਰਵਿਰਤ ਹੁੰਦਾ ਹੈ, ਜਿਵੇਂ ਕਿ ਦ੍ਰਿਸ਼ਟਮਾਨ ਚੀਜ਼ਾਂ ਵੱਲ। ਅੱਖਾਂ ਰਾਹੀਂ ਅਸੀਂ ਜੋ ਵੀ ਦੇਖਦੇ ਹਾਂ ਉਸ ਵੱਲ ਸਾਡਾ ਧਿਆਨ ਜਾਂਦਾ ਹੈ। ਆਪਣੇ ਸਰੀਰ ਵੱਲ, ਮਾਨਸਿਕ ਰੁਚੀਆਂ ਵੱਲ, ਦਿਮਾਗੀ ਵਲਵਲਿਆਂ ਵੱਲ, ਸੰਸਕਾਰੀ ਰੰਗਤ ਵੱਲ, ਧਾਰਮਿਕ ਰੁਚੀਆਂ ਵੱਲ। ਹਰ ਇੱਕ ਜੀਵ ਦੇ ਮਨ ਦੀ ਰੰਗਤ ਭਿੰਨ ਭਿੰਨ ਹੁੰਦੀ ਹੈ। ਹਾਂਜੀ, ਹਰ ਇੱਕ ਜੀਵ ਦੇ ਮਨ ਦੀ ਰੰਗਤ ਭਿੰਨ ਭਿੰਨ ਹੁੰਦੀ ਹੈ। ਇਸੇ ਕਾਰਨ ਜਿਹੜੀ ਚੀਜ਼ ਇੱਕ ਨੂੰ ਚੰਗੀ ਲੱਗਦੀ ਹੈ ਦੂਜੇ ਨੂੰ ਚੰਗੀ ਨਹੀਂ ਲੱਗਦੀ ਜਾਂ ਬੁਰੀ ਲੱਗਦੀ ਹੈ। ਸੋ ਸਾਡੇ ਮਨ ਦੀ ਰੰਗਤ ਕਿਵੇਂ ਬਣੀ? ਸਾਡੇ ਮਨ ਦੀ ਰੰਗਤ ਸਾਡੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਅਨੁਸਾਰ ਬਣਦੀ ਹੈ। ਜਿਉਂ ਜਿਉਂ ਇਹਨਾਂ ਖਿਆਲਾਂ ਨੂੰ ਅਸੀਂ ਮੁੜ ਮੁੜ ਦੁਹਰਾਉਂਦੇ ਹਾਂ, ਤਿਉਂ ਤਿਉਂ ਇਹਨਾਂ ਖਿਆਲਾਂ ਦਾ ਅਸਰ ਸਾਡੇ ਅੰਦਰ, ਸਾਡੇ ਮਨ ਅੰਦਰ ਤਸ ਵਸ ਰਸ ਕੇ ਪ੍ਰਬਲ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਖਿਆਲ, ਸਾਡੀ ਸੋਚਣੀ, ਸਾਡੀ ਚਿਤਵਨੀ, ਸਾਡੀ ਰੁਚੀਆਂ, ਸਾਡੀ ਰੀਝਾਂ, ਸਵਾਦ, ਗਿਆਨ, ਵਲਵਲੇ, ਸਾਡੇ ਨਿਸ਼ਚੇ, ਸਾਡੀ ਭਾਵਨਾਵਾਂ, ਸਾਡੀ ਸ਼ਰਧਾ, ਸੁਭਾਅ, ਕਰਮ ਧਰਮ, ਆਚਾਰ, ਜੀਵਨ ਸੇਧ, ਸਾਡਾ ਅੰਤਿਸ਼ਕਰਨ, ਸਾਡਾ ਜੀਵਨ ਅਤੇ ਸਾਡੇ ਭਾਗ ਇਹਨਾਂ ਖਿਆਲਾਂ ਅਨੁਸਾਰ ਹੀ ਬਣਦੇ ਅਤੇ ਬਦਲਦੇ ਰਹਿੰਦੇ ਹਨ। ਉਦਾਹਰਨ ਦੇ ਤੌਰ 'ਤੇ ਜਦ ਅਸੀਂ ਬਾਜ਼ਾਰ ਵਿੱਚ ਦੀ ਲੰਘਦੇ ਹਾਂ ਤਾਂ ਸਾਡੀਆਂ ਨਜ਼ਰਾਂ ਦੇ ਸਾਹਮਣੇ ਬੇਅੰਤ ਚੀਜ਼ਾਂ ਅਤੇ ਬੇਅੰਤ ਬੰਦੇ ਆਦਿ ਗੁਜ਼ਰਦੇ ਹਨ, ਪਰ ਇਹਨਾਂ ਵਿੱਚੋਂ ਸਾਡਾ ਧਿਆਨ ਸਿਰਫ ਉਹਨਾਂ ਵੱਲ ਖਿੱਚਿਆ ਜਾਂਦਾ ਹੈ ਜਿਹੜੀਆਂ ਚੀਜ਼ਾਂ ਨਾਲ ਸਾਡੀ ਦਿਲਚਸਪੀ ਹੋਵੇ ਜਾਂ ਜਿਹੜੇ ਬੰਦਿਆਂ ਨਾਲ ਸਾਡੀ ਜਾਣ ਪਛਾਣ ਹੋਵੇ। ਹੋਰ ਸਾਰੇ ਦ੍ਰਿਸ਼ ਅਛੋਪਲੇ ਹੀ ਸਾਡੀ ਨਜ਼ਰਾਂ ਵਿੱਚੋਂ ਦੀ ਲੰਘ ਜਾਂਦੇ ਹਨ ਅਤੇ ਉਵੇਂ ਹੀ ਵਿਸਰ ਜਾਂਦੇ ਹਨ। ਸੋ ਅਸੀਂ ਆਪਣੀ ਰੁਚੀਆਂ ਅਨੁਸਾਰ ਹੀ ਆਪਣੇ ਖਿਆਲਾਂ ਨੂੰ ਅਹਿਮੀਅਤ ਦਿੰਦੇ ਹਾਂ। ਹਾਂਜੀ, ਜਿਸ ਤਰ੍ਹਾਂ ਦੀਆਂ ਸਾਡੀਆਂ ਰੁਚੀਆਂ ਹੁੰਦੀਆਂ ਹਨ ਉਸੇ ਅਨੁਸਾਰ ਹੀ ਅਸੀਂ ਆਪਣੇ ਖਿਆਲਾਂ ਨੂੰ ਅਹਿਮੀਅਤ ਦਿੰਦੇ ਹਾਂ। ਮੁੜ ਮੁੜ ਸੋਚਦੇ ਹਾਂ, ਦੁਹਰਾਉਂਦੇ ਹਾਂ, ਉਹਨਾਂ ਨੂੰ ਪਾਲਦੇ ਪੋਸਦੇ ਹਾਂ, ਹੰਡਾਉਂਦੇ ਹਾਂ, ਉਹਨਾਂ ਦਾ ਅਭਿਆਸ ਕਰਦੇ ਹਾਂ, ਅਪਣਾਉਂਦੇ ਹਾਂ, ਉਹਨਾਂ ਨੂੰ ਮੂਰਤੀਮਾਨ ਕਰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਖਿਆਲਾਂ ਨੂੰ ਮੂਰਤੀਮਾਨ ਕਰਨ ਲਈ, ਸਾਕਾਰ ਕਰਨ ਲਈ ਉਹਨਾਂ ਵਿੱਚ ਦਿਲਚਸਪੀ, ਇਕਾਗਰਤਾ, ਧਿਆਨ, ਰੁਚੀ, ਲਗਨ, ਅਭਿਆਸ ਅਤੇ ਦ੍ਰਿੜਤਾ ਲਾਜ਼ਮੀ ਹੈ ਅਤੇ ਇਹਨਾਂ ਦੀ ਤੀਬਰਤਾ, ਲਗਨ ਅਤੇ ਦ੍ਰਿੜਤਾ ਅਨੁਸਾਰ ਹੀ ਹਰ ਕੰਮ ਦੇ ਨਤੀਜੇ ਨਿਕਲਦੇ ਹਨ। ਪਰ ਇਹ ਲਗਨ, ਇਕਾਗਰਤਾ ਅਤੇ ਦ੍ਰਿੜਤਾ ਵੀ ਹਰ ਇੱਕ ਜੀਵ ਦੇ ਮਾਨਸਿਕ ਪਿਛੋਕੜ ਅਤੇ ਉਸਦੀ ਭਾਵਨਾਵਾਂ ਅਨੁਸਾਰ ਅੱਡੋ ਅੱਡ ਦਰਜੇ ਦੀ ਹੁੰਦੀ ਹੈ। ਦੂਜੇ ਲਫ਼ਜ਼ਾਂ ਵਿੱਚ, ਜਿਤਨੀ ਤੀਬਰ ਲਗਨ ਅਤੇ ਦ੍ਰਿੜਤਾ ਨਾਲ ਅਸੀਂ ਕਿਸੇ ਖਿਆਲ ਦਾ ਇਕਾਗਰ ਚਿੱਤ ਹੋ ਕੇ ਧਿਆਨ ਕਰਦੇ ਹਾਂ ਜਾਂ ਅਭਿਆਸ ਕਰਦੇ ਹਾਂ, ਉਤਨੀ ਛੇਤੀ ਹੀ ਉਹ ਖਿਆਲ ਸਾਖਿਆਤ ਮੂਰਤੀਮਾਨ ਹੋ ਜਾਂਦਾ ਹੈ। ਇਹ ਅਸੂਲ ਸਾਡੇ ਜੀਵਨ ਦੇ ਹਰ ਪੱਖ ਉੱਤੇ ਲਾਗੂ ਹੁੰਦਾ ਹੈ, ਜਿਵੇਂ ਕਿ ਪੜ੍ਹਾਈ ਵਿੱਚ, ਵਣਜ ਵਿੱਚ, ਨੌਕਰੀ ਵਿੱਚ, ਕਾਰੀਗਰੀ ਵਿੱਚ, ਕਲਾਕਾਰੀ ਵਿੱਚ, ਰਾਗ ਵਿੱਦਿਆ ਵਿੱਚ, ਖੋਜ ਵਿੱਚ, ਸਿਹਤ ਵਿੱਚ, ਸੇਵਾ ਵਿੱਚ, ਧਰਮ ਵਿੱਚ, ਭਜਨ ਵਿੱਚ, ਯੋਗ ਵਿੱਚ, ਅਧਿਆਤਮਕਤਾ ਵਿੱਚ, ਸਾਰੇ ਪਾਸੇ ਇਹ ਅਸੂਲ ਲਾਗੂ ਹੁੰਦਾ ਹੈ। ਕਿਸੇ ਇੱਕ ਗੱਲ ਦੇ ਚਿਤਵਨ, ਬਾਰ ਬਾਰ ਸੋਚਣ, ਦੁਹਰਾਨ, ਘੋਟਣ ਅਤੇ ਅਭਿਆਸ ਕਰਨ ਨਾਲ ਉਸ ਖਿਆਲ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ। ਹਾਂਜੀ, ਕਿਸੇ ਇੱਕ ਗੱਲ ਦੇ ਚਿਤਵਨ, ਬਾਰ ਬਾਰ ਸੋਚਣ, ਦੁਹਰਾਨ, ਘੋਟਣ ਅਤੇ ਅਭਿਆਸ ਕਰਨ ਨਾਲ ਉਸ ਖਿਆਲ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ। ਐਸੀ ਹਾਲਤ ਵਿੱਚ ਜੇ ਅਸੀਂ ਉਸ ਖਿਆਲ ਤੋਂ ਤੰਗ ਵੀ ਹੋ ਜਾਈਏ ਅਤੇ ਦੁਖੀ ਹੋ ਕੇ ਉਸਨੂੰ ਛੱਡਣਾ ਵੀ ਚਾਹੀਏ, ਤਾਂ ਵੀ ਉਸ ਦ੍ਰਿੜ ਹੋਏ ਖਿਆਲ ਜਾਂ ਹਾਨੀਕਾਰਕ ਰੁਚੀ ਤੋਂ ਅਸੀਂ ਖਹਿੜਾ ਨਹੀਂ ਛੁਡਾ ਸਕਦੇ। ਕਿਉਂ? ਕਿਉਂਕਿ ਉਹ ਦ੍ਰਿੜ ਕੀਤਾ ਹੋਇਆ ਖਿਆਲ ਜਾਂ ਰੁਚੀ ਸਾਡੇ ਮਨ ਦੀ ਰੰਗਤ ਬਣ ਕੇ ਸਾਡੇ ਅੰਤਿਸ਼ਕਰਨ ਦੀ ਡੂੰਘਿਆਈਆਂ ਵਿੱਚ ਉਤਰ ਜਾਂਦੀ ਹੈ। ਸਾਡੇ ਮਨ ਦੀ ਸਮੁੱਚੀ ਰੰਗਤ ਅਨੁਸਾਰ ਹੀ ਸਾਡੇ ਮਨ ਦੀ ਸਮੁੱਚੀ ਰੰਗਤ ਅਨੁਸਾਰ ਹੀ ਸਾਡੇ ਮਨ ਦੀ ਨਿਰਣਾ ਸ਼ਕਤੀ ਬਣਦੀ ਹੈ, ਕਸੋਟੀ ਬਣਦੀ ਹੈ, ਚੁਣੌਤੀ ਬਣਦੀ ਹੈ, ਸਾਡੇ ਅੰਤਿਸ਼ਕਰਨ ਦੀ ਰੰਗਤ ਬਣਦੀ ਹੈ। ਇਸ ਆਪੂ ਕੜੀ ਕਸਵੱਟੀ ਜਾਂ ਅੰਤਿਸ਼ਕਰਨ ਦੀ ਰੰਗਤ ਅਨੁਸਾਰ ਹੀ ਅਸੀਂ ਬਾਹਰਲੇ ਵਾਤਾਵਰਨ ਅਤੇ ਅੰਦਰਲੀ ਮਾਨਸਿਕ ਹਵਾੜ ਦਾ ਅਸਰ ਗ੍ਰਹਿਣ ਕਰਦੇ ਹਾਂ। ਹਾਂਜੀ, ਬਾਹਰੋਂ ਅਸੀਂ ਬਾਹਰਲੇ ਵਾਤਾਵਰਨ ਦਾ ਅਤੇ ਅੰਦਰੋਂ ਆਪਣੀ ਅੰਦਰਲੀ ਮਾਨਸਿਕ ਹਵਾੜ ਦਾ ਅਸਰ ਗ੍ਰਹਿਣ ਕਰਦੇ ਹਾਂ, ਜੋ ਕਿ ਸਾਡੇ ਅੰਤਿਸ਼ਕਰਨ ਵਿੱਚ ਕਿਸੇ ਖਿਆਲ ਨੂੰ ਵਾਰ ਵਾਰ ਦੁਹਰਾਉਣ ਨਾਲ ਚਲੀ ਜਾਂਦੀ ਹੈ। ਸੋ ਇਸੇ ਅਸਰ ਅਨੁਸਾਰ ਹੀ ਸਾਡੀ ਜੀਵਨ ਸੇਧ, ਸ਼ਖਸੀਅਤ ਅਤੇ ਕਿਸਮਤ ਬਣਦੀ ਹੈ। ਅਤੇ ਐਸੇ ਅੰਤਿਸ਼ਕਰਨ ਦੀ ਰੰਗਤ ਅਨੁਸਾਰ ਹੀ ਸਾਡੇ ਮਨ ਦੀ ਕਿਸੇ ਚੀਜ਼ ਵਿੱਚ ਦਿਲਚਸਪੀ, ਧਿਆਨ, ਤੀਬਰਤਾ, ਰੁਚੀ, ਸੁਭਾਅ, ਆਚਾਰ, ਵਰਤਾਓ ਅਤੇ ਸ਼ਖਸੀਅਤ ਦਾ ਪ੍ਰਗਟਾਵਾ ਹੁੰਦਾ ਹੈ। ਬਾਹਰਲੇ ਵਾਤਾਵਰਣ ਅਤੇ ਅੰਦਰਲੇ ਅੰਤਿਸ਼ਕਰਨ ਦੀ ਰਲਵੀ ਮਿਲਵੀ ਹਵਾੜ ਤੋਂ ਹੀ ਸਾਡੇ ਖਿਆਲਾਂ ਦੀ ਰੰਗਤ ਜਾਂ ਰੁਚੀਆਂ ਬਣਦੀਆਂ ਹਨ। ਹਾਂਜੀ, ਬਾਹਰਲੇ ਵਾਤਾਵਰਣ ਅਤੇ ਅੰਦਰਲੇ ਅੰਤਿਸ਼ਕਰਨ ਦੀ ਰਲਵੀ ਮਿਲਵੀ ਹਵਾੜ ਤੋਂ ਹੀ ਸਾਡੇ ਖਿਆਲਾਂ ਦੀ ਰੰਗਤ ਜਾਂ ਰੁਚੀਆਂ ਬਣਦੀਆਂ ਹਨ, ਜਿਸ ਅਨੁਸਾਰ ਸਾਡਾ ਧਿਆਨ ਉਹਨਾਂ ਵੱਲ ਖਿੱਚਿਆ ਜਾਂਦਾ ਹੈ। ਜੇ ਹੀ ਸੁਰਤ ਤੇਹੇ ਰਾਜ ਆਏ। ਹੁਣ ਸਾਡੇ ਧਿਆਨ ਦੇ ਖਿੰਡਣ ਦਾ ਕੀ ਕਾਰਨ ਹੈ? ਕਹਿੰਦੇ ਹਨ ਕਿ ਨੀਵੀਂ ਸੰਗਤ ਜਾਂ ਕੁਸੰਗਤ ਦੇ ਅਸਰ ਹੇਠ ਸਾਡੇ ਮਨ ਵਿੱਚ ਨੀਵੀਆਂ ਰੁਚੀਆਂ ਉਪਜਦੀਆਂ ਹਨ ਅਤੇ ਸਾਡੀ ਸੁਰਤੀ ਵਿਸ਼ੇ ਵਿਕਾਰਾਂ ਵੱਲ ਦੌੜਦੀ ਹੈ, ਜਿਸ ਕਾਰਨ ਸਾਡਾ ਧਿਆਨ ਜਾਂ ਸੁਰਤੀ ਖਿੰਡ ਪੁੰਡ ਕੇ ਨਿਰਬਲ ਹੋ ਜਾਂਦੀ ਹੈ ਅਤੇ ਸਾਡਾ ਧਿਆਨ ਕਿਸੇ ਇੱਕ ਨੁਕਤੇ ਦੇ ਉੱਪਰ ਨਹੀਂ ਟਿਕਦਾ। ਇਸ ਕਾਰਨ ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਹੁੰਦੀ ਹੈ ਕਿ ਪਾਠ ਕਰਦਿਆਂ ਜਾਂ ਸਿਮਰਨ ਕਰਦਿਆਂ ਹੋਇਆਂ ਮਨ ਨਹੀਂ ਟਿਕਦਾ, ਦੌੜਦਾ ਰਹਿੰਦਾ ਹੈ। ਇਹ ਮਨਵਾ ਖਿੰਨ ਨਾ ਟਿਕੇ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ। ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲਾਗੈ। ਜੇ ਸਾਡਾ ਧਿਆਨ ਕਿਸੇ ਗਲਤ ਨੁਕਤੇ ਤੇ ਇਕਾਗਰ ਹੋ ਜਾਵੇ ਤਾਂ ਉਹ ਨਿਸ਼ਚਾ ਕਨਵਿਕਸ਼ਨ ਬਣ ਜਾਂਦਾ ਹੈ ਅਤੇ ਬਲ ਧਾਰ ਲੈਂਦਾ ਹੈ, ਜਿਸ ਦੇ ਬੜੇ ਭਿਆਨਕ ਨਤੀਜੇ ਨਿਕਲਦੇ ਹਨ। ਇੱਥੇ ਹਿਟਲਰ ਅਤੇ ਚੰਗੇਜ਼ ਖਾਨ ਵਰਗੇ ਵਿਅਕਤੀਆਂ ਦਾ ਉਦਾਹਰਣ ਦਿੱਤਾ ਜਾ ਸਕਦਾ ਹੈ, ਜਿਨ੍ਹਾਂ ਦੇ ਗਲਤ ਨਿਸ਼ਚਿਆਂ ਦੀ ਤੀਬਰਤਾ ਦੁਆਰਾ ਬੇਅੰਤ ਅਸਹਿ ਅਤੇ ਅਕਹਿ ਜ਼ੁਲਮ ਹੋਏ ਹਨ ਅਤੇ ਵਰਤਮਾਨ ਸਮੇਂ ਵਿੱਚ ਵੀ ਹੋ ਰਹੇ ਹਨ। ਇਸ ਲਈ ਸੰਗਤ ਅਨੁਸਾਰ ਹੀ ਅਸੀਂ ਚੰਗਾ ਜਾਂ ਮਾੜਾ ਅਸਰ ਲੈਂਦੇ ਹਾਂ ਅਤੇ ਇਸੇ ਅਨੁਸਾਰ ਸੰਗਤ ਅਨੁਸਾਰ ਹੀ ਸਾਡੇ ਮਨ ਦੇ ਖਿਆਲ, ਵਲਵਲੇ, ਧਿਆਨ, ਰੁਚੀਆਂ, ਰੰਗਤ, ਦਿਲਚਸਪੀ, ਇਕਾਗਰਤਾ ਅਤੇ ਸ਼ਕਤੀ ਬਣਦੀ ਹੈ ਸੰਗਤ ਅਨੁਸਾਰ। ਕਬੀਰ, ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਇੱਥੇ ਇੱਕ ਹੋਰ ਉਦਾਹਰਨ ਵੀ ਟੁੱਕਦਾ ਹੈ। ਕਹਿੰਦੇ ਹਨ ਕਿ ਅਫੀਮ ਦੇ ਅਮਲੀ ਦੀ ਸੰਗਤ ਕਰਦਿਆਂ ਹੋਇਆ ਜੇ ਕੋਈ ਕਦੇ ਕਦੇ ਅਫੀਮ ਖਾਂਦਾ ਰਹੇ ਤਾਂ ਸਹਿਜੇ ਸਹਿਜੇ ਉਹ ਅਮਲੀ ਬਣ ਜਾਂਦਾ ਹੈ ਅਤੇ ਕੁਝ ਸਮਾਂ ਪਾ ਕੇ ਅਫੀਮ ਦਾ ਅਸਰ ਉਹਦੇ ਰਗੋ ਰੇਸ਼ੇ ਵਿੱਚ ਡੂੰਘਾ ਉਤਰ ਜਾਂਦਾ ਹੈ ਅਤੇ ਉਸਦੇ ਜੀਵਨ ਦੇ ਹਰ ਇੱਕ ਪੱਖ, ਯਾਨੀ ਕਿ ਉਸਦੇ ਖਿਆਲ, ਉਸਦੇ ਬੋਲ, ਤੱਕਣੀ, ਉਸਦੀ ਸੋਚਣੀ, ਉਸਦੇ ਵਿਵਹਾਰ ਅਤੇ ਵਰਤਾਵੇ ਵਿੱਚ ਅਫੀਮ ਦੀ ਝਲਕ ਪੈਂਦੀ ਹੈ। ਉਸਦੀ ਸ਼ਖਸੀਅਤ ਉੱਤੇ ਅਫੀਮ ਦੀ ਛਾਪ ਲੱਗ ਜਾਂਦੀ ਹੈ ਅਤੇ ਉਹ ਅਫੀਮ ਦਾ ਰੂਪ ਹੀ ਹੋ ਜਾਂਦਾ ਹੈ। ਇਸ ਹਾਲਤ ਵਿੱਚ ਉਹ ਅਫੀਮ ਦੇ ਔਗੁਣਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਇਸ ਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਇਹੋ ਹਸ਼ਰ ਸ਼ਰਾਬੀਆਂ, ਹੋਰ ਅਮਲੀਆਂ ਅਤੇ ਵਿਸ਼ੇ ਵਿਕਾਰੀਆਂ ਦਾ ਹੁੰਦਾ ਹੈ। ਇਹਨਾਂ ਉਦਾਹਰਨਾਂ ਤੋਂ ਸਪਸ਼ਟ ਹੁੰਦਾ ਹੈ ਕਿ ਕੁਸੰਗਤ ਕਰਦਿਆਂ ਹੋਇਆਂ ਕਿਸੇ ਖਾਸ ਰੁਚੀ ਨੂੰ ਮੁੜ ਦੌਰਾਨ ਨਾਲ ਉਸ ਰੁਚੀ ਵੱਲ ਧਿਆਨ ਪ੍ਰਬਲ ਹੋ ਜਾਂਦਾ ਹੈ, ਜਿਸ ਦੀ ਗੁਲਾਮੀ ਤੋਂ ਛੁਟਕਾਰਾ ਅਤਿਅੰਤ ਕਠਿਨ ਹੈ। ਉੱਪਰਲੀਆਂ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਸਾਡੇ ਚੰਗੇ ਜਾਂ ਮਾੜੇ ਜੀਵਨ ਦਾ ਮੁੱਢਲਾ ਕਾਰਨ ਕੀ ਹੈ? ਸਾਡੀ ਰੁਚੀ ਜਾਂ ਸਾਡਾ ਧਿਆਨ ਹੀ ਹੈ। ਹਾਂਜੀ, ਸਾਡੇ ਚੰਗੇ ਜਾਂ ਮਾੜੇ ਜੀਵਨ ਦਾ ਮੁੱਢਲਾ ਕਾਰਨ ਸਾਡੀ ਰੁਚੀ ਜਾਂ ਸਾਡਾ ਧਿਆਨ ਹੀ ਹੈ। ਅੰਤਿਸ਼ਕਰਨ ਵਿੱਚ ਤਸੀ, ਵਸੀ, ਰਸੀ, ਰੁਚੀ ਜਾਂ ਰੰਗਤ ਛੇਤੀ ਨਹੀਂ ਬਦਲੀ ਜਾ ਸਕਦੀ, ਕਿਉਂਕਿ ਇਹ ਰੰਗਤ ਜਾਂ ਹਵਾੜ ਸਹਿਜ ਸੁਭਾਏ ਆਪ ਮੁਹਾਰੇ ਹੀ ਆਪਣੀ ਝਲਕ ਜਾਂ ਬਦਬੂ ਦਾ ਪ੍ਰਗਟਾਵਾ ਕਰੀ ਜਾਂਦੀ ਹੈ। ਪਰ ਵਰਤਮਾਨ ਜੀਵਨ ਦੇ ਇਸ ਨੀਵੇਂ ਬਾਹਰਲੇ ਅਸਰਾਂ ਤੋਂ ਬਚਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਹਾਂਜੀ, ਗੁਰਮੁਖ ਪਿਆਰੇ ਕਹਿੰਦੇ ਹਨ ਕਿ ਅੰਤਿਸ਼ਕਰਨ ਵਿੱਚ ਤਸੀ, ਵਸੀ, ਰਸੀ, ਰੁਚੀ ਜਾਂ ਰੰਗਤ ਛੇਤੀ ਨਹੀਂ ਬਦਲੀ ਜਾ ਸਕਦੀ, ਪਰ ਵਰਤਮਾਨ ਜੀਵਨ ਜੋ ਸਾਡਾ ਪ੍ਰੈਜੈਂਟ ਜੀਵਨ ਹੈ ਇਸਦੇ ਨੀਵੇਂ ਬਾਹਰਲੇ ਅਸਰਾਂ ਤੋਂ ਬਚਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਇਸ ਲਈ ਜੇਕਰ ਅਸੀਂ ਆਪਣਾ ਜੀਵਨ ਚੰਗੇਰਾ, ਸੁਨਹਿਰਾ, ਦੈਵੀ ਅਤੇ ਸੁਖਦਾਈ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਪਵੇਗਾ? ਤਾਂ ਸਾਨੂੰ ਸਭ ਤੋਂ ਪਹਿਲਾਂ ਮਾੜੀ ਜਾਂ ਨੀਵੀਂ ਕੁਸੰਗਤ ਛੱਡਣੀ ਪਵੇਗੀ, ਜਿਸ ਲਈ ਗੁਰਬਾਣੀ ਇਉਂ ਉਪਦੇਸ਼ ਕਰਦੀ ਹੈ। ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੇ ਨਿਕਟ ਨਾ ਪਿਟੀਐ। ਸਾਕਤ ਸੰਗ ਨਾ ਕੀਜੀ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਏ ਹਰ ਵਿਸਰੇ ਪਿਆਰੇ, ਸੋ ਮੂੰਹ ਕਾਲੈ ਉੱਠ ਜਾਏ। ਕਬੀਰ, ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਚੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੇ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤੋ ਕਛ ਲਾਗੈ ਦਾਗ। ਇਸਦੇ ਉਲਟ ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਜਾਂ ਸਾਧ ਸੰਗਤ ਕਰਨ ਦੀ ਅਤਿਅੰਤ ਲੋੜ ਹੈ, ਜਿਸ ਦੀ ਗੁਰਬਾਣੀ ਵਿੱਚ ਸਾਨੂੰ ਤਾਕੀ ਦੀ ਪ੍ਰੇਰਣਾ ਕੀਤੀ ਗਈ ਹੈ। ਮਨ ਪਿਆਰਿਆ ਜਿਉ ਮਿੱਤਰਾ, ਕਰ ਸੰਤਾਂ ਸੰਗ ਨਿਵਾਸੋ, ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁੱਖ ਨਾ ਹੋਏ, ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ, ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੈ ਪਿਆਰ, ਸਾਧਨ ਕਾ ਸੰਗ ਸਾਧ ਸਿਉ ਗੋਸਟ, ਹਰ ਸਾਧਨ ਸਿਉ ਲਿਵਲਾਵੋ। ਕਬੀਰ, ਸੰਗਤ ਕਰੀਏ ਸਾਧ ਕੀ, ਅੰਤ ਕਰੈ ਨਿਰਬਾਹ। ਜੋ ਜੋ ਅਸੀਂ ਉਚੇਰੀ ਆਤਮਿਕ ਸਤਸੰਗਤ ਜਾਂ ਸਾਧ ਸੰਗਤ ਕਰਾਂਗੇ, ਤਿਉਂ ਤਿਉਂ ਸਾਡੇ ਖਿਆਲਾਂ ਦੀ ਰੰਗਤ ਬਦਲਦੀ ਜਾਵੇਗੀ। ਹਾਂਜੀ, ਜਿਉਂ ਜਿਉਂ ਅਸੀਂ ਉਚੇਰੀ ਆਤਮਿਕ ਸਤਸੰਗਤ ਜਾਂ ਸਾਧ ਸੰਗਤ ਕਰਾਂਗੇ, ਤਿਉਂ ਤਿਉਂ ਸਾਡੇ ਖਿਆਲਾਂ ਦੀ ਰੰਗਤ ਬਦਲਦੀ ਜਾਏਗੀ। ਸਾਡੇ ਮਨ ਵਿੱਚ ਮਾੜੇ ਖਿਆਲ ਦੀ ਜਗ੍ਹਾ ਉੱਤਮ ਖਿਆਲ ਉਪਜਣਗੇ, ਮਨ ਨਿਰਮਲ ਹੁੰਦਾ ਜਾਵੇਗਾ, ਮਨ ਦੀ ਸੁਰਤੀ ਇਕਾਗਰ ਹੋਵੇਗੀ, ਧਿਆਨ ਟਿਕਦਾ ਜਾਵੇਗਾ, ਜਿਹੜਾ ਧਿਆਨ ਖਿੰਡਿਆ ਹੋਇਆ ਹੈ ਉਹ ਆਸਤਾ ਆਸਤਾ ਟਿਕਦਾ ਜਾਵੇਗਾ, ਮਨ ਨੀਵੇਂ ਮਾਨਸਿਕ ਰੁਝੇਵਿਆਂ ਤੋਂ ਉਤਾਂਹ ਉੱਠਦਾ ਜਾਵੇਗਾ, ਰੁਚੀਆਂ ਬਦਲਦੀਆਂ ਜਾਣਗੀਆਂ, ਸਾਡੀ ਨਿਰਣਾ ਸ਼ਕਤੀ ਨਿਰਮਲ ਹੁੰਦੀ ਜਾਵੇਗੀ, ਸਾਡੀ ਜੀਵਨ ਸੇਧ ਉਚੇਰੀ ਹੁੰਦੀ ਜਾਵੇਗੀ, ਵਿਵੇਕ ਬੁੱਧੀ ਪ੍ਰਕਾਸ਼ਿਤ ਹੋਵੇਗੀ, ਸ਼ਬਦ ਦੀ ਸੋਝੀ ਆਵੇਗੀ, ਹੁਕਮ ਬੁੱਝਿਆ ਜਾਵੇਗਾ, ਨਾਮ ਸਿਮਰਨ ਦ੍ਰਿੜ ਹੋ ਜਾਵੇਗਾ, ਅਨੁਭਵ ਪ੍ਰਕਾਸ਼ ਹੋ ਜਾਵੇਗਾ। ਕਦੋਂ? ਜਦੋਂ ਅਸੀਂ ਉਚੇਰੀ ਆਤਮਿਕ ਸਤਸੰਗਤ ਕਰਾਂਗੇ। ਹੁਣ ਇੱਥੇ ਇੱਕ ਉਦਾਹਰਣ ਦਿੰਦੇ ਹਨ, ਕਹਿੰਦੇ ਹਨ ਕਿ ਆਤਸੀ ਸ਼ੀਸ਼ੇ ਦੇ ਟੁਕੜੇ ਉੱਤੇ ਸੂਰਜ ਦੀਆਂ ਅਨੇਕਾਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀ ਲੰਘਦੀਆਂ ਹੋਈਆਂ ਇਹ ਲੱਖਾਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ, ਇੰਟੈਂਸਿਟੀ ਆਫ ਹੀਟ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਆਮ ਸਧਾਰਨ ਕਿਰਨਾਂ ਦਾ ਕਾਗਜ਼ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਅਤੇ ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੀਆਂ ਕਿਰਨਾਂ ਜਾਂ ਧਿਆਨ ਉੱਤੇ ਸਹੀ ਟੁਕਦਾ ਹੈ। ਜਿਉਂ ਜਿਉਂ ਸਾਡੇ ਧਿਆਨ ਦੀਆਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਤੀਬਰ ਸਾੜੇ, ਇੰਟੈਂਸ ਜੈਲਸੀ ਜਾਂ ਨੀਵੇਂ ਖਿਆਲਾਂ ਦੀ ਤੀਬਰਤਾ ਦੁਆਰਾ ਨਜ਼ਰ ਲੱਗ ਜਾਂਦੀ ਹੈ। ਨੀਵੇਂ ਖਿਆਲਾਂ ਦੇ ਧਿਆਨ ਦੀ ਇਕਾਗਰਤਾ ਅਤੇ ਅਭਿਆਸ ਤੋਂ ਉਤਪੰਨ ਹੋਈ ਸ਼ਕਤੀ ਦੇ ਪ੍ਰਗਟਾਵੇ ਨੂੰ ਨਜ਼ਰ ਜਾਂ ਸਰਾਪ ਆਖਿਆ ਜਾਂਦਾ ਹੈ। ਜੇਕਰ ਨੀਵੇਂ ਖਿਆਲਾਂ ਵਿੱਚੋਂ ਉਪਜੀ ਮਾਨਸਿਕ ਧਿਆਨ ਸ਼ਕਤੀ ਦੇ ਕਰਿਸ਼ਮਿਆਂ ਨੂੰ ਮੰਨਿਆ ਜਾ ਸਕਦਾ ਹੈ, ਤਾਂ ਉੱਤਮ ਖਿਆਲਾਂ ਦੀ ਇਕਾਗਰਤਾ ਤੋਂ ਉਪਜੇ ਕਰਿਸ਼ਮੇ, ਵਰ, ਕਰਾਮਾਤਾਂ, ਰਿੱਧੀਆਂ ਸਿੱਧੀਆਂ ਵੀ ਮੰਨੀਆਂ ਜਾ ਸਕਦੀਆਂ ਹਨ, ਕਿਉਂਕਿ ਇਹ ਸਾਰੇ ਕਰਿਸ਼ਮੇ ਵੀ ਮਨ ਦੀ ਇਕਾਗਰਤਾ ਜਾਂ ਧਿਆਨ ਦੀ ਤੀਖਣਤਾ ਦੇ ਹੀ ਨਤੀਜੇ ਹਨ। ਇਸ ਮਾਨਸਿਕ ਸ਼ਕਤੀ ਮਾਇੰਡ ਪਾਵਰ ਦੀ ਸ਼੍ਰੇਣੀ ਵਿੱਚ ਹੇਠ ਲਿਖੇ ਮਾਨਸਿਕ ਕਰਤੱਵ ਪ੍ਰਚਲਿਤ ਹਨ। ਜਿਵੇਂ ਕਿ ਰਿਧੀਆਂ ਸਿੱਧੀਆਂ, ਨਾਟਕ ਚੇਟਕ, ਵਾਕ ਸਿੱਧੀ, ਭਵਿੱਖ ਬਾਣੀ, ਅੰਤਰਯਾਮਤਾ, ਹਿਪਨੋਟਿਜ਼ਮ, ਮੈਸਮਰਿਜ਼ਮ, ਭੂਤਾਂ ਦਾ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ, ਇਹ ਮਾਨਸਿਕ ਸ਼ਕਤੀਆਂ। ਹਾਂਜੀ, ਇਹ ਜੋ ਰਿਧੀਆਂ ਸਿੱਧੀਆਂ, ਵਾਕ ਸਿੱਧੀ, ਅੰਤਰਯਾਮਤਾ, ਇਹ ਜੋ ਮਾਨਸਿਕ ਸ਼ਕਤੀਆਂ ਹਨ, ਇਹ ਸਾਡੇ ਤੀਖਣ ਧਿਆਨ ਅਤੇ ਇਕਾਗਰਤਾ ਦਾ ਹੀ ਨਤੀਜਾ ਹਨ। ਸਵਾਮੀ ਵਿਵੇਕਾਨੰਦ ਜੀ ਨੇ ਆਪਣੇ ਅਮਰੀਕਾ ਦੇ ਕਿਸੇ ਵਿਖਿਆਨ ਵਿੱਚ ਇਸ ਮਾਨਸਿਕ ਸ਼ਕਤੀ, ਮਾਇੰਡ ਪਾਵਰ ਬਾਵੇ ਬਾਰੇ ਸੋਹਣਾ ਚਾਨਣਾ ਪਾਇਆ ਹੈ। ਉਹ ਕਾਲਜ ਵਿੱਚ ਪੜ੍ਹਦੇ ਸਨ ਤਾਂ ਉਹ ਕੁਝ ਹੋਰ ਮੰਚਲੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਦੱਖਣੀ ਭਾਰਤ ਵਿੱਚ ਕਿਸੇ ਬ੍ਰਾਹਮਣ ਕੋਲ ਗਏ, ਜਿਸ ਦੀ ਬਾਬਤ ਉਹਨਾਂ ਸੁਣਿਆ ਸੀ ਕਿ ਬੜੀਆਂ ਅਨੋਖੀਆਂ ਕਰਾਮਾਤਾਂ ਕਰਦਾ ਹੈ। ਜਦ ਉਸਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਬ੍ਰਾਹਮਣ ਨੇ ਉਹਨਾਂ ਨੂੰ ਕਿਹਾ ਕਿ ਆਪੋ ਆਪਣੇ ਮਨ ਪਾਉਂਦੇ ਫਲ ਦੀ ਗੁਪਤ ਚਿਤਵਨੀ ਕਰਕੇ ਕਾਗਜ਼ 'ਤੇ ਲਿਖ ਕੇ ਆਪੋ ਆਪਣੀਆਂ ਜੇਬਾਂ ਵਿੱਚ ਰੱਖ ਲੈਣ। ਫਿਰ ਉਹਨਾਂ ਨੂੰ ਅੱਖਾਂ ਬੰਦ ਕਰਕੇ ਬੈਠਣ ਲਈ ਕਿਹਾ ਅਤੇ ਆਪ ਵੀ ਸਮਾਧੀ ਲਾ ਕੇ ਬੈਠ ਗਿਆ। ਕੁਛ ਚਿਰ ਮਗਰੋਂ ਅੱਖਾਂ ਖੋਲ੍ਹਣ ਲਈ ਕਿਹਾ ਤਾਂ ਵਿਦਿਆਰਥੀ ਇਹ ਦੇਖ ਕੇ ਹੈਰਾਨ ਹੋਏ ਕਿ ਉਹਨਾਂ ਦੇ ਸਾਹਮਣੇ ਕਈ ਕਿਸਮ ਦੇ ਫਲਾਂ ਦਾ ਢੇਰ ਲੱਗਿਆ ਹੋਇਆ ਸੀ। ਬ੍ਰਾਹਮਣ ਨੇ ਕਿਹਾ ਕਿ ਤੁਸੀਂ ਆਪੋ ਆਪਣੇ ਚਿਤਵੇ ਹੋਏ ਫਲ ਚੁਣ ਕੇ ਖਾਓ, ਪਰ ਵਿਦਿਆਰਥੀ ਜਾਦੂ ਦਾ ਫਲ ਖਾਣ ਤੋਂ ਝਿਜਕਦੇ ਸਨ। ਬ੍ਰਾਹਮਣ ਨੇ ਆਪ ਫਲ ਖਾ ਕੇ ਉਹਨਾਂ ਦੀ ਤਸੱਲੀ ਕੀਤੀ ਕਿ ਇਹ ਕੁਦਰਤੀ ਤਾਜ਼ੇ ਫਲ ਹਨ ਅਤੇ ਹਾਨੀਕਾਰਕ ਨਹੀਂ ਹਨ। ਵਿਦਿਆਰਥੀਆਂ ਨੇ ਜਦ ਉਹ ਫਲ ਖਾ ਕੇ ਦੇਖੇ ਤਾਂ ਉਹਨਾਂ ਵਿੱਚ ਕੁਦਰਤੀ ਮਹਿਕ, ਸਵਾਦ ਅਤੇ ਰਸ ਭਰਿਆ ਹੋਇਆ ਸੀ। ਵਿਦਿਆਰਥੀ ਹੋਰ ਵੀ ਹੈਰਾਨ ਹੋਏ ਜਦ ਉਹਨਾਂ ਦੇਖਿਆ ਕਿ ਇਹ ਫਲ ਬੇਰੁੱਤੇ ਅਤੇ ਵਿਦੇਸ਼ੀ ਹਨ ਅਤੇ ਬਿਲਕੁਲ ਤਾਜ਼ੇ ਹਰੀਆਂ ਪੱਤੀਆਂ ਅਤੇ ਟਾਹਣੀਆਂ ਵਾਲੇ ਹਨ। ਬ੍ਰਾਹਮਣ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਕੋਈ ਧਾਰਮਿਕ ਜਾਂ ਆਤਮਿਕ ਕਰਾਮਾਤ ਨਹੀਂ ਹੈ, ਬਲਕਿ ਨਿਰੋਲ ਮਾਨਸਿਕ ਇਕਾਗਰਤਾ ਦਾ ਹੀ ਸਿੱਟਾ ਹੈ। ਮਨ ਨੂੰ ਇਕਾਗਰ ਕਰਨ ਦੀ ਸਾਧਨਾ ਨਾਲ ਇਹੋ ਜਿਹੇ ਮਾਨਸਿਕ ਸ਼ਕਤੀ ਦੇ ਕਰਿਸ਼ਮੇ ਹੋ ਸਕਦੇ ਹਨ। ਸਾਡੇ ਕਹਿੰਦੇ ਹਨ ਕਿ ਸਾਡੇ ਖਿਆਲਾਂ ਦੀਆਂ ਅਤ ਸੂਖਮ ਅਤੇ ਤੀਖਣ ਕਿਰਨਾਂ ਜਦ ਇਕਾਗਰ ਹੋ ਕੇ ਸ਼ਕਤੀਮਾਨ ਹੁੰਦੀਆਂ ਹਨ ਤਾਂ ਉਹ ਸਾਰੇ ਸੰਸਾਰ ਵਿੱਚ ਫੈਲ ਜਾਂਦੀਆਂ ਹਨ ਅਤੇ ਸਮੁੱਚੇ ਜਗਤ ਦੇ ਮਨ ਜਾਂ ਵਾਤਾਵਰਨ ਉੱਤੇ ਤੀਬਰ ਅਸਰ ਪਾਉਂਦੀਆਂ ਹਨ। ਇਸ ਤਰ੍ਹਾਂ ਧਿਆਨ ਦੁਆਰਾ ਕਮਾਏ ਹੋਏ ਭਾਂਤ ਭਾਂਤ ਦੇ ਅਤਿਅੰਤ ਸੂਖਮ ਖਿਆਲਾਂ ਦਾ ਸਮੁੱਚਾ ਅਸਰ ਰੰਗਤ ਜਾਂ ਹਵਾੜ ਸਹਿਜੇ ਸਹਿਜੇ ਪੁਲਾੜ ਦੇ ਵਾਤਾਵਰਨ ਉੱਤੇ ਪੈ ਰਿਹਾ ਹੈ ਅਤੇ ਉਸਨੂੰ ਗੰਧਲਾ ਕਰ ਰਿਹਾ ਹੈ। ਦੂਜੇ ਲਫ਼ਜ਼ਾਂ ਵਿੱਚ, ਸਮੂਹ ਖਲਕਤ ਦੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਅੱਡ ਅੱਡ ਦਰਜੇ ਉੱਤੇ ਖਿਨ ਖਿਨ ਪਲ ਪਲ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਸ਼ਕਤੀਮਾਨ ਹੋ ਕੇ ਸਮੁੱਚੇ ਸੰਸਾਰ ਦੇ ਵਾਤਾਵਰਨ ਰਾਹੀਂ ਉਹਨਾਂ ਹੀ ਦਰਜਿਆਂ ਵਾਲੇ, ਉਹਨਾਂ ਹੀ ਵੇਵਲੈਂਥ ਵਾਲੇ ਹੋਰ ਮਨਾਂ ਉੱਤੇ ਚੰਗਾ ਜਾਂ ਮਾੜਾ ਅਸਰ ਪਾਉਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਨਿੱਕੇ ਤੋਂ ਨਿੱਕੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਸਭ ਤੋਂ ਪਹਿਲਾਂ ਸਾਡੇ ਮਨਾਂ ਦੇ ਉੱਤੇ ਪੈਂਦਾ ਹੈ। ਹਾਂਜੀ, ਸਾਡੇ ਨਿੱਕੇ ਤੋਂ ਨਿੱਕੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਸਭ ਤੋਂ ਪਹਿਲਾਂ ਸਾਡੇ ਮਨਾਂ ਦੇ ਉੱਤੇ ਪੈਂਦਾ ਹੈ, ਫਿਰ ਪੁਲਾੜ ਦੇ ਸੂਖਮ ਵਾਤਾਵਰਨ ਨੂੰ ਬਦਲਦਾ ਹੈ ਅਤੇ ਉਸਨੂੰ ਗੰਧਲਾ ਕਰਦਾ ਹੈ। ਪੁਲਾੜ ਦੇ ਵਾਤਾਵਰਨ ਵਿੱਚੋਂ ਉਹ ਜੇ ਖਾਸ ਖਿਆਲਾਂ ਨਾਲ ਮਿਲ ਕੇ ਤਾਕਤਵਰ ਹੁੰਦਾ ਹੈ ਅਤੇ ਇਹ ਚੰਗੇ ਮਾੜੇ ਸ਼ਕਤੀਮਾਨ ਖਿਆਲ ਮੁੜ ਕੇ ਸਾਡੇ ਮਨਾਂ ਦੇ ਉੱਤੇ ਜ਼ੋਰਦਾਰ ਅਸਰ ਪਾਉਂਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਹੀ ਖਿਆਲਾਂ ਦੇ ਜ਼ਹਿਰੀਲੇ ਘੁੰਮਣ ਘੇਰੇ ਵਿਸ਼ੇਸ਼ ਸਰਕਲ ਵਿੱਚ ਫਸੇ ਹੋਏ ਹਾਂ ਜਿਸ ਵਿੱਚੋਂ ਆਪਣੇ ਆਪ ਨਿਕਲਣਾ ਅਸੰਭਵ ਹੈ। ਇਸ ਤਰ੍ਹਾਂ ਸਾਡੇ ਮਨ ਦੇ ਖਿਆਲਾਂ ਅਤੇ ਕਰਮਾਂ ਦਾ ਅਸਰ ਸਾਰੀ ਖਲਕਤ ਉੱਤੇ ਪੈਂਦਾ ਹੈ ਅਤੇ ਖਲਕਤ ਦੇ ਖਿਆਲਾਂ ਦਾ ਅਸਰ ਸ੍ਰਿਸ਼ਟੀ ਦੇ ਵਾਤਾਵਰਨ ਰਾਹੀਂ ਪਰਤ ਕੇ ਫਿਰ ਸਾਡੇ ਮਨ ਤੇ ਪੈਂਦਾ ਹੈ। ਨਤੀਜਾ ਕੀ ਹੋਇਆ ਕਿ ਅਸੀਂ ਆਪਣੇ ਚੌਗਿਰਦੇ ਦੇ ਵਾਤਾਵਰਨ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਖੁਦ ਜ਼ਿੰਮੇਵਾਰ ਹਾਂ ਅਤੇ ਉਸ ਦੀ ਚੰਗੀ ਜਾਂ ਮਾੜੀ ਹਵਾਰ ਦੇ ਭਾਗੀ ਹੁੰਦੇ ਹਾਂ। ਵਰਤਮਾਨ ਸਮੇਂ ਵਿੱਚ ਘੋਰ ਕਲਯੁੱਗ ਦਾ ਬੋਲਬਾਲਾ ਹੈ। ਸਮੁੱਚੀ ਸ੍ਰਿਸ਼ਟੀ ਦਾ ਵਾਤਾਵਰਨ ਵੀ ਅਤਿਅੰਤ ਮਲੀਨ ਅਤੇ ਖਤਰਨਾਕ ਹੋ ਰਿਹਾ ਹੈ। ਕਹਿੰਦੇ ਹਨ ਕਿ ਇਹ ਘੋਰ ਕਲਯੁੱਗ ਦਾ ਵਾਤਾਵਰਨ ਕਿਸੇ ਹੋਰ ਨੇ ਨਹੀਂ ਬਣਾਇਆ, ਬਲਕਿ ਇਹ ਤਾਂ ਸਾਡੇ ਹੀ ਮਲੀਨ ਖਿਆਲਾਂ ਦੇ ਤੀਖਣ ਧਿਆਨ ਅਤੇ ਇਕਾਗਰਤਾ ਦੁਆਰਾ ਲਗਾਤਾਰ ਅਭਿਆਸ ਦਾ ਹੀ ਸਮੁੱਚਾ ਨਤੀਜਾ ਹੈ। ਜਿਸ ਕਾਰਨ ਭਾਈਚਾਰਕ ਗਿਲਾਨੀ ਇਸ ਹੱਦ ਤੱਕ ਵੱਧ ਗਈ ਹੈ ਕਿ ਸਾਡੇ ਪਵਿੱਤਰ ਧਾਰਮਿਕ ਅਸਥਾਨ ਵੀ ਇਸ ਦੀ ਲਪੇਟ ਤੋਂ ਬਚ ਨਹੀਂ ਸਕੇ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿੰਨਾ ਪਵਿੱਤਰ ਧਾਰਮਿਕ ਅਸਥਾਨਾਂ ਤੋਂ ਸਾਨੂੰ ਸ਼ਾਂਤੀ, ਸੁੱਖ ਅਤੇ ਭਗਤੀ ਭਾਵਨਾ ਮਿਲਣੀ ਸੀ ਅਤੇ ਜਿਨ੍ਹਾਂ ਨੇ ਸਾਨੂੰ ਮਾਇਕੀ ਗਿਲਾਨੀ ਤੋਂ ਬਚਾਉਣਾ ਸੀ, ਉਹ ਖੁਦ ਫੋਕੇ ਕਰਮ ਕਾਂਡਾਂ, ਈਰਖਾ ਦੁਵੈਤ, ਵੈਰ ਵਿਰੋਧ, ਲੜਾਈ ਝਗੜੇ, ਲੱਭ ਲੋਭ, ਪਾਖੰਡ, ਰਾਜਨੀਤੀ, ਕੂੜ ਕਿਰਿਆ ਦੇ ਅੱਡੇ ਬਣ ਗਏ ਹਨ। ਹਾਏ, ਸ੍ਰਿਸ਼ਟੀ ਨੂੰ ਕੌਣ ਬਚਾਵੇ? ਬਾਹਰ ਕੀ ਅਗਨ ਬੂਝਤ ਜਲ ਸਰਤਾ ਗਏ, ਨਾਉ ਮੇਂ ਜੋ ਆਗ ਲਾਗੇ ਕੈਸੇ ਕਹਿ ਬੁਝਾਈ ਹੈ। ਬਾਹਰ ਸੇ ਭਾਗ ਓਟ ਲੀਜੀਏ ਕੋਟ ਗੜ, ਗੜ ਮੇਂ ਜੋ ਲੂਟ ਲੀਜੇ ਕਹੋ ਕਤ ਜਾਈ ਹੈ। ਚੋਰਨ ਕੇ ਤਰਾਸ ਜਾਏ ਸਰਨ ਨਰਿੰਦ ਗਹਿ, ਮਾਰੇ ਮਹੀਪਤ ਜੀਓ ਕੈਸੇ ਕਹਿ ਬਚਾਈ ਹੈ। ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਹਾਂਜੀ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈਏ। ਭਾਵੇਂ ਅਸੀਂ ਸਾਰੇ ਇਸ ਭਾਈਚਾਰਕ ਅਤੇ ਧਾਰਮਿਕ ਗਿਲਾਨੀ ਤੋਂ ਤੰਗ ਆ ਕੇ ਅੰਦਰੋਂ ਅੰਦਰੀ ਦੁਖੀ ਹੋ ਰਹੇ ਹਾਂ, ਪਰ ਇਸ ਦੇ ਸੁਧਾਰ ਲਈ ਕੋਈ ਠੋਸ ਅਸਰਦਾਰ ਕਦਮ ਨਹੀਂ ਉਠਾਇਆ ਜਾ ਰਿਹਾ। ਯਾਦ ਰੱਖਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਗਿਲਾਨੀ ਦਾ ਸੁਧਾਰ ਪਹਿਲਾਂ ਆਪੋ ਆਪਣੇ ਮਨਾਂ ਦੇ ਖਿਆਲਾਂ ਤੋਂ ਹੀ ਸ਼ੁਰੂ ਹੋ ਸਕਦਾ ਹੈ, ਵਰਨਾ ਸਾਡੇ ਫੋਕੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੋ ਸਕਦਾ। ਸਾਡੀ ਮੌਜੂਦਾ ਫੋਕੀ ਪ੍ਰਚਾਰ ਪ੍ਰਣਾਲੀ ਦੇ ਨਤੀਜਿਆਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਬਾਵਜੂਦ ਬੇਅੰਤ ਪਾਠ ਪੂਜਾ ਦੇ, ਯੋਗ ਸਾਧਨਾ ਦੇ, ਬੇਅੰਤ ਧਾਰਮਿਕ ਕਰਮ ਕਾਂਡਾਂ ਦੇ, ਅਣਗਿਣਤ ਧਰਮ ਅਸਥਾਨਾਂ ਦੇ, ਬੇਅੰਤ ਧਾਰਮਿਕ ਗ੍ਰੰਥਾਂ ਦੇ ਉਪਦੇਸ਼ਾਂ ਦੇ, ਬੇਅੰਤ ਧਰਮ ਪ੍ਰਚਾਰ ਦੇ, ਬੇਅੰਤ ਨਵੀਨ ਪ੍ਰਚਾਰ ਦੇ ਸਾਧਨਾਂ ਦੇ, ਸਾਡੀ ਮਾਨਸਿਕ ਅਤੇ ਧਾਰਮਿਕ ਗਿਲਾਨੀ ਕੱਟਣ ਦੀ ਬਜਾਏ ਹੋਰ ਵੱਧਦੀ ਜਾ ਰਹੀ ਹੈ। ਭਾਵੇਂ ਇਸ ਗਿਲਾਨੀ ਦੀ ਬਾਬਤ ਅਸੀਂ ਸ਼ਿਕਾਇਤਾਂ ਅਤੇ ਨੁਕਤਾਚੀਨੀ ਤਾਂ ਕਰੀ ਜਾਂਦੇ ਹਾਂ, ਪਰ ਖੁਦ ਆਪਣੀ ਗਿਲਾਨੀ ਵਾਲੀ ਜੀਵਨ ਪ੍ਰਣਾਲੀ ਨੂੰ ਛੱਡ ਨਹੀਂ ਸਕਦੇ। ਅਸੀਂ ਜੀਵਨ ਦੇ ਹਰ ਪਹਿਲੂ ਵਿੱਚ ਇਸ ਗਿਲਾਨੀ ਦਾ ਹੀ ਆਸਰਾ ਜਾਂ ਸੇਧ ਲੈਂਦੇ ਹਾਂ ਅਤੇ ਆਪਣੀਆਂ ਜਾਇਜ਼ ਨਜਾਇਜ਼ ਗਰਜ਼ਾਂ ਦੀ ਪੂਰਤੀ ਲਈ ਨੀਵੇਂ ਸਾਧਨਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਗਿਲਾਨੀ ਦੇ ਜ਼ਹਿਰੀਲੇ ਮਾਨਸਿਕ ਰੋਗ ਇਤਨੇ ਵੱਧ ਗਏ ਹਨ ਇਤਨੇ ਸ਼ਕਤੀਮਾਨ ਹੋ ਗਏ ਹਨ ਕਿ ਤਪਦੀ ਗਵਾਂਗ ਇਹ ਰੋਗ ਸਾਡੇ ਤਨ, ਮਨ, ਬੁੱਧੀ ਅਤੇ ਅੰਤਿਸ਼ਕਰਨ ਵਿੱਚ ਦਸਵਸ ਰਸ ਗਏ ਹਨ ਅਤੇ ਨਿਤਾ ਪ੍ਰਤੀ ਹੋਰ ਹਾਨੀਕਾਰਕ ਅਤੇ ਖਤਰਨਾਕ ਹੋ ਰਹੇ ਹਨ। ਜਦ ਸਾਡੇ ਖਿਆਲਾਂ ਦੀ ਇਕਾਗਰਤਾ ਜਾਂ ਧਿਆਨ ਦਾ ਅਸਰ ਇਤਨਾ ਡੂੰਘਾ ਅਤੇ ਖਤਰਨਾਕ ਹੋ ਸਕਦਾ ਹੈ ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਤਾਂ ਸਾਨੂੰ ਆਪਣੇ ਖਿਆਲਾਂ ਜਾਂ ਧਿਆਨ ਉੱਤੇ ਪਹਿਰਾ ਦੇਣ ਦੀ ਅੱਤ ਲੋੜ ਹੈ। ਇੱਥੇ ਗੁਰਮੁਖ ਪਿਆਰੇ ਸਾਡੇ 'ਤੇ ਤਾੜਨਾ ਕਰਦੇ ਹਨ, ਇਸ ਨੂੰ ਦੁਬਾਰਾ ਪੜ੍ਹੀਏ। ਕਹਿੰਦੇ ਹਨ ਕਿ ਜਦ ਸਾਡੇ ਖਿਆਲਾਂ ਦੀ ਇਕਾਗਰਤਾ ਜਾਂ ਧਿਆਨ ਦਾ ਅਸਰ ਇਤਨਾ ਡੂੰਘਾ ਅਤੇ ਖਤਰਨਾਕ ਹੋ ਸਕਦਾ ਹੈ ਤਾਂ ਸਾਨੂੰ ਆਪਣੇ ਖਿਆਲਾਂ ਜਾਂ ਧਿਆਨ ਉੱਤੇ ਪਹਿਰਾ ਦੇਣ ਦੀ ਅੱਤ ਲੋੜ ਹੈ। ਪਰ ਅਸੀਂ ਆਪੋ ਆਪਣੇ ਖਿਆਲਾਂ ਅਤੇ ਕਰਮਾਂ ਦੇ ਨਤੀਜਿਆਂ ਤੋਂ ਬੇਪਰਵਾਹ ਅਤੇ ਅਵੇਸਲੇ ਹੋ ਕੇ ਆਪਣੀ ਪੁਰਾਣੀਆਂ ਆਦਤਾਂ ਅਨੁਸਾਰ ਹੀ ਜੀਵਨ ਬਤੀਤ ਕਰਦੇ ਹਾਂ। ਅਸੀਂ ਘਰਾਂ, ਗੱਲਾਂ, ਗਲੀਆਂ, ਮੁਹੱਲਿਆਂ, ਸ਼ਹਿਰਾਂ, ਚਾਰ ਚੁਫੇਰੇ ਦੇ ਗੰਦਲੇ ਵਾਯੂਮੰਡਲ ਦੀ ਬਾਬਤ ਤਾਂ ਬੜੇ ਵਾਦ ਵਿਵਾਦ ਕਰਦੇ ਹਾਂ ਅਤੇ ਹਾਲ ਦੁਆਈ ਮਚਾਉਂਦੇ ਹਾਂ, ਪਰ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਦੇ ਭਿਆਨਕ ਨਤੀਜਿਆਂ ਤੋਂ ਅਣਜਾਣ, ਬੇਖਬਰ, ਬੇਪਰਵਾਹ ਤੇ ਅਵੇਸਲੇ ਹੋ ਰਹੇ ਹਾਂ। ਹੁਣ ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਮੌਤ ਦੇ ਨਾਲ ਹੀ ਖਤਮ ਹੋ ਜਾਂਦੇ ਹਨ। ਹਾਂਜੀ, ਜੋ ਸਾਡੇ ਇਹ ਸਰੀਰਕ ਰੋਗ ਹਨ ਇਹ ਤੇ ਮੌਤ ਦੇ ਨਾਲ ਹੀ ਖਤਮ ਹੋ ਜਾਂਦੇ ਹਨ, ਪਰ ਅੰਤਿਸ਼ਕਰਨ ਵਿੱਚ ਆਪੋ ਸਹੇੜੇ ਮਾਨਸਿਕ ਰੋਗ ਇਹ ਤਾਂ ਅਗਲੇ ਜਨਮਾਂ ਵਿੱਚ ਵੀ ਜੀਵ ਦੇ ਨਾਲ ਹੀ ਜਾਂਦੇ ਹਨ। ਸੰਸਾਰ ਵਿੱਚ ਅੱਗੇ ਹੀ ਮਾਨਸਿਕ ਗਿਲਾਨੀ ਭਰਪੂਰ ਹੋ ਕੇ ਉਛਲ ਰਹੀ ਹੈ। ਜੇ ਇਸ ਮਾਨਸਿਕ ਗਿਲਾਨੀ ਦੇ ਜ਼ਹਿਰ ਨੂੰ ਅਸੀਂ ਘਟਾ ਨਹੀਂ ਸਕਦੇ ਤਾਂ ਵਧਾਉਣ ਦਾ ਵੀ ਸਾਨੂੰ ਕੋਈ ਹੱਕ ਨਹੀਂ। ਸਾਰੇ ਵਿਸ਼ਵ ਵਿੱਚ ਜੋ ਅਸ਼ਾਂਤੀ, ਖੁਦਗਰਜ਼ੀ, ਹਉਮੈ, ਈਰਖਾ ਦੁਵੈਤ, ਵੈਰ ਵਿਰੋਧ, ਘਿਰਨਾ, ਲੜਾਈਆਂ, ਝਗੜੇ, ਅਤਿਆਚਾਰ ਅਤੇ ਜ਼ੁਲਮ ਦਾ ਬੋਲਬਾਲਾ ਹੈ, ਇਹਨਾਂ ਸਭਨਾਂ ਦਾ ਮੁੱਢਲਾ ਕਾਰਨ ਜਾਂ ਬੀਜ ਕੀ ਹੈ? ਸਾਡੇ ਮਲੀਨ ਖਿਆਲਾਂ ਦੀ ਇਕਾਗਰਤਾ ਜਾਂ ਧਿਆਨ ਦੁਆਰਾ ਅਭਿਆਸ ਕਰਨਾ ਹੀ ਹੈ। ਜਿਸ ਦਾ ਸਮੁੱਚਾ ਅਸਰ ਜਾਂ ਰੰਗਤ ਸਾਡੇ ਦੁਨਿਆਵੀ ਜੀਵਨ ਦੇ ਹਰ ਪੱਖ ਵਿੱਚ ਲਿਸ਼ਕਾਂ ਮਾਰ ਰਹੀ ਹੈ। ਰੱਬ ਨੇ ਆਪਣੀ ਅੰਸ਼ ਬੰਦੇ ਲਈ ਸਵਰਗ ਰੂਪੀ ਸ੍ਰਿਸ਼ਟੀ ਸਾਜੀ ਸੀ ਅਤੇ ਹਰ ਤਰ੍ਹਾਂ ਦੇ ਸੁੱਖ ਆਰਾਮ ਪ੍ਰਦਾਨ ਕੀਤੇ ਸਨ, ਪਰ ਅਸੀਂ ਆਪਣੇ ਨੀਵੇਂ ਖਿਆਲਾਂ ਅਤੇ ਨੀਵੀਆਂ ਰੁਚੀਆਂ ਵੱਲ ਲਗਾਤਾਰ ਧਿਆਨ ਅਥਵਾ ਇਕਾਗਰਤਾ ਦੁਆਰਾ ਇਸ ਸਵਰਗ ਰੂਪੀ ਸ੍ਰਿਸ਼ਟੀ ਨੂੰ ਨਰਕ ਰੂਪੀ ਬਣਾ ਦਿੱਤਾ ਹੈ। ਇਸ ਤਰ੍ਹਾਂ ਅਸੀਂ ਆਪਣੇ ਪੈਰੀ ਆਪ ਕੁਹਾੜਾ ਮਾਰਿਆ ਹੈ ਅਤੇ ਆਪ ਨਰਕ ਭੋਗਦੇ ਹੋਏ ਦੁਖੀ ਹੋ ਰਹੇ ਹਾਂ ਅਤੇ ਹੋਰਨਾਂ ਨੂੰ ਵੀ ਦੁਖੀ ਕਰ ਰਹੇ ਹਾਂ। ਕਬੀਰ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਕਿਸੇ ਚਿਤਵਨੀ ਨੂੰ ਖਿਆਲ ਆਖਿਆ ਜਾਂਦਾ ਹੈ। ਕਿਸੇ ਖਿਆਲ ਵੱਲ ਗੋਹ ਕੀਤਾ ਜਾਵੇ ਤਾਂ ਉਹ ਧਿਆਨ ਬਣ ਜਾਂਦਾ ਹੈ। ਰੁਚੀ ਜਾਂ ਦਿਲਚਸਪੀ ਅਨੁਸਾਰ ਧਿਆਨ ਤੀਬਰ ਹੋ ਜਾਂਦਾ ਹੈ। ਹਾਂਜੀ, ਸਾਡੀ ਰੁਚੀ ਜਾਂ ਦਿਲਚਸਪੀ ਅਨੁਸਾਰ ਧਿਆਨ ਤੀਬਰ ਹੋ ਜਾਂਦਾ ਹੈ, ਫਿਰ ਤੀਬਰ ਧਿਆਨ ਵਿੱਚੋਂ ਵਲਵਲੇ ਉਪਜਦੇ ਹਨ। ਸਾਡੀ ਦਿਲਚਸਪੀ ਅਤੇ ਰੁਚੀਆਂ ਅਨੁਸਾਰ ਸਾਨੂੰ ਕਰਮਾਂ ਦੀ ਪ੍ਰੇਰਣਾ ਹੁੰਦੀ ਹੈ। ਹਾਂਜੀ, ਜਿਸ ਤਰ੍ਹਾਂ ਦੀ ਸਾਡੀ ਦਿਲਚਸਪੀ ਹੁੰਦੀ ਹੈ ਜਾਂ ਜਿਸ ਤਰ੍ਹਾਂ ਦੀ ਸਾਡੀ ਰੁਚੀਆਂ ਹੁੰਦੀਆਂ ਹਨ, ਉਸੇ ਅਨੁਸਾਰ ਸਾਨੂੰ ਕਰਮਾਂ ਦੀ ਪ੍ਰੇਰਣਾ ਹੁੰਦੀ ਹੈ। ਕਰਮਾਂ ਦੇ ਅਭਿਆਸ ਦੁਆਰਾ ਆਦਤਾਂ ਬਣਦੀਆਂ ਹਨ, ਆਦਤਾਂ ਦੇ ਅਭਿਆਸ ਦੁਆਰਾ ਸਾਡੀਆਂ ਰੁਚੀਆਂ ਬਣਦੀਆਂ ਹਨ। ਡੂੰਘੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਸਾਡਾ ਸੁਭਾਅ ਬਣਦਾ ਹੈ, ਸੁਭਾਅ ਅਨੁਸਾਰ ਸਾਡਾ ਚਾਲ ਚਲਨ ਬਣਦਾ ਹੈ, ਚਾਲ ਚਲਨ ਅਨੁਸਾਰ ਸਾਡਾ ਜੀਵਨ ਬਣਦਾ ਹੈ ਅਤੇ ਜੀਵਨ ਅਨੁਸਾਰ ਸਾਡੇ ਭਾਗ ਬਣਦੇ ਹਨ। ਇਸ ਤਰ੍ਹਾਂ ਅਸੀਂ ਕਰਮਬੱਧ ਹੋ ਕੇ ਸਹਿ ਸੁਭਾਏ ਬੇਧਿਆਨੇ ਹੀ ਕਰਮ ਕਰੀ ਜਾਂਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਇਹਨਾਂ ਸਾਰੀਆਂ ਮਾਨਸਿਕ ਅਵਸਥਾਵਾਂ ਦਾ ਮੁੱਢ ਕਾਰਨ ਜਾਂ ਬੀਜ ਸਾਡਾ ਧਿਆਨ ਜਾਂ ਇਕਾਗਰਤਾ ਹੀ ਹੈ। ਉੱਪਰਲੇ ਵਿਚਾਰ ਤੋਂ ਸਿੱਧ ਹੋਇਆ ਕਿ ਸਾਡੇ ਕਰਮ, ਸਾਡੀ ਆਦਤਾਂ, ਸਾਡਾ ਸੁਭਾਅ, ਸਾਡਾ ਜੀਵਨ ਅਤੇ ਭਾਗ ਸਾਡੇ ਚੰਗੇ ਜਾਂ ਮਾੜੇ ਖਿਆਲਾਂ ਅਤੇ ਧਿਆਨ ਉੱਤੇ ਨਿਰਭਰ ਹਨ। ਹਾਂਜੀ, ਸਾਡੇ ਕਰਮ, ਸਾਡੀ ਆਦਤਾਂ, ਸਾਡਾ ਸੁਭਾਅ, ਸਾਡਾ ਜੀਵਨ ਅਤੇ ਸਾਡੇ ਭਾਗ ਸਾਡੇ ਚੰਗੇ ਜਾਂ ਮਾੜੇ ਖਿਆਲਾਂ ਅਤੇ ਧਿਆਨ ਉੱਤੇ ਨਿਰਭਰ ਹਨ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਫਰੀਦਾ, ਲੋੜੇ ਦਾਖ ਬਿਜੋਰੀਆਂ, ਕੀਕਰ ਬੀਜੈ ਜੱਟ, ਹੰਡੇ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਜੇਕਰ ਸਾਡੇ ਖਿਆਲ ਚੰਗੇ, ਉੱਤਮ ਅਤੇ ਦੈਵੀ ਹੋਣ ਤਾਂ ਹੀ ਸਾਡਾ ਜੀਵਨ ਉਚੇਰਾ, ਚੰਗੇਰਾ, ਸੁਨੇਰਾ ਅਤੇ ਦੈਵੀ ਬਣ ਸਕਦਾ ਹੈ। ਹਾਂਜੀ, ਜੇਕਰ ਸਾਡੇ ਖਿਆਲ ਚੰਗੇ, ਉੱਤਮ ਅਤੇ ਦੈਵੀ ਹੋਣ ਤਾਂ ਹੀ ਸਾਡਾ ਜੀਵਨ ਉਚੇਰਾ, ਚੰਗੇਰਾ, ਸੁਨੇਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ ਅਤੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਅਸੂਰੀ ਔਗਣ ਉਪਜਦੇ ਹਨ ਅਤੇ ਅਸੀਂ ਲੱਭ ਲੋਭ, ਵੈਰ ਵਿਰੋਧ, ਚਿੰਤਾ ਫਿਕਰ ਅਤੇ ਹੋਮੇ ਵੇੜਿਆ ਗਿਲਾਨੀ ਵਾਲਾ ਜੀਵਨ ਭੋਗਦੇ ਹਾਂ ਅਤੇ ਦੁਖੀ ਹੋ ਰਹੇ ਹਾਂ। ਪਲਚ ਪਲਚ ਸਗਲੀ ਮੂਈ, ਝੂਠੈ ਤੰਦੇ ਮੋਹ। ਹੁਣ ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ ਜਾਂ ਨਿਰਣਾ ਕਰਨ ਦੀ ਸ਼ਕਤੀ ਜਾਂ ਵਿਵੇਕ ਬੁੱਧੀ ਹੋਣੀ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਅਤੇ ਬੁਰਾਈ ਦਾ ਨਿਰਣਾ ਕਰਨ ਤੋਂ ਵੀ ਅਸਮਰਥ ਹੋ ਗਏ ਹਾਂ। ਅਸੀਂ ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਆਪਣੇ ਮਲੀਨ ਕਰਨਾ ਨੂੰ ਵੀ ਜਾਇਜ਼ ਮੰਨੀ ਬੈਠੇ ਹਾਂ। ਸਾਰੀ ਉਮਰ ਚਮ ਦੇ ਧੰਦੇ ਕਰਨ ਵਾਲੇ ਚਮੜੇ ਦੀ ਬਦਬੋ ਸੁੰਗਣ ਦੇ ਆਦੀ ਹੁੰਦੇ ਹਨ ਅਤੇ ਉਹਨਾਂ ਦੀ ਸੁੰਗਣ ਸ਼ਕਤੀ ਘੱਟ ਜਾਂਦੀ ਹੈ ਜਾਂ ਉੱਕਾ ਹੀ ਨਹੀਂ ਰਹਿੰਦੀ। ਐਨ ਇਸੇ ਤਰ੍ਹਾਂ ਜਨਮਾਂ ਜਨਮਾਂ ਤੋਂ ਮਾਇਕੀ ਗਿਲਾਨੀ ਵਿੱਚ ਵਿਚਰਦਿਆਂ ਹੋਇਆਂ ਜੀਵ ਦੀ ਚੰਗੇ ਮਾੜੇ ਦੀ ਪਹਿਚਾਣ ਜਾਂ ਨਿਰਣਾ ਸ਼ਕਤੀ ਵੀ ਧੁੰਦਲੀ ਹੋ ਜਾਂਦੀ ਹੈ ਜਾਂ ਕੰਮ ਨਹੀਂ ਕਰਦੀ ਅਤੇ ਉਹ ਨਜਾਇਜ਼ ਗੱਲਾਂ ਨੂੰ ਵੀ ਜਾਇਜ਼ ਸਮਝ ਕੇ ਨੀਵੇਂ ਗਿਲਾਨੀ ਵਾਲੇ ਖਿਆਲਾਂ ਅਤੇ ਕਰਮਾਂ ਵਿੱਚ ਗਲਤਾਨ ਰਹਿੰਦੇ ਹਨ। ਜੇ ਕਿਤੇ ਮੁਰਦਾ ਪਿਆ ਹੋਵੇ ਤਾਂ ਅਸੀਂ ਉਸਦੀ ਹਾਨੀਕਾਰਕ ਸੜਿਆਨ ਤੋਂ ਬਚਣ ਲਈ ਦੂਜੇ ਪਾਸੇ ਮੂੰਹ ਕਰ ਲੈਂਦੇ ਹਾਂ ਜਾਂ ਦੂਰ ਹੋ ਜਾਂਦੇ ਹਾਂ। ਇਸੇ ਤਰ੍ਹਾਂ ਜੇ ਸਾਨੂੰ ਆਪਣੇ ਮਲੀਨ ਖਿਆਲਾਂ ਦੀ ਗਿਲਾਨੀ ਦੀ ਸੋਝੀ ਹੋਵੇ ਤਾਂ ਫਿਰ ਕੀ ਕਰਨਾ ਹੈ? ਤਾਂ ਸਾਨੂੰ ਉਹਨਾਂ ਨੀਵੇਂ ਖਿਆਲਾਂ ਵੱਲੋਂ ਆਪਣੇ ਧਿਆਨ ਦਾ ਰੁੱਖ ਦੂਜੇ ਪਾਸੇ ਜਾਂ ਉਚੇਰੇ ਦੈਵੀ ਖਿਆਲਾਂ ਵੱਲ ਮੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਉਸੇ ਵੇਲੇ ਫੌਰਨ ਉਸ ਮਲੀਨ ਖਿਆਲ ਦਾ ਰੁੱਖ ਜਾਂ ਧਿਆਨ ਬਦਲੀ ਨਾ ਕੀਤਾ ਜਾਵੇ ਤਾਂ ਉਹ ਮਲੀਨ ਖਿਆਲ ਸਾਡੇ ਧਿਆਨ ਦੁਆਰਾ ਪ੍ਰਵਿਰਤ ਹੋ ਕੇ ਸਾਡੇ ਮਨ ਉੱਤੇ ਆਪਣੀ ਮਲੀਨ ਰੰਗਤ ਚਾੜ ਦੇਵੇਗਾ। ਇਹ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਪ੍ਰਾਪਤ ਕਰਨ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਅਤੇ ਸਹਾਇਤਾ ਕਰਦੀ ਹੈ। ਸਾਧ ਸੰਗਤ ਮਿਲ ਬੁੱਧ ਵਿਵੇਕ, ਸਤਸੰਗਤ ਮਿਲ ਵਿਵੇਕ ਬੁੱਧ ਹੋਈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਪ੍ਰਭੂ ਪ੍ਰਭ ਗੁਰ ਗਿਆਨ ਗੁਰੂ ਪ੍ਰਭ ਕੇਰਾ, ਦੁਰਮਤ ਮੈਲ ਗਈ ਸਭ ਨਿਕਲ, ਸਤਸੰਗਤ ਮਿਲ ਬੁੱਧ ਪਾਏ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਦੁਰਮਤ ਮੈਲ ਗਈ ਸਭ ਨਿਕਲ, ਸਤਸੰਗਤ ਮਿਲ ਬੁੱਧ ਪਾਏ। ਸਤਿਗੁਰ ਕੀ ਸੇਵੇ ਲੱਗਿਆ, ਸਤਿਗੁਰ ਕੀ ਸੇਵੇ ਲੱਗਿਆ ਪੌਜਲ ਤਰੇ ਸੰਸਾਰ, ਮਨ ਚਿੰਦਿਆ ਫਲ ਪਾਈ ਸੀ ਅੰਤਰ ਵਿਵੇਕ ਵਿਚਾਰ। ਸੋ ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਸੋਚ ਪ੍ਰਣਾਲੀ ਵਿੱਚ ਹੀ ਕਰਮ ਕਰਦੇ ਰਹਾਂਗੇ ਅਤੇ ਨਤੀਜੇ ਭੁਗਤਦੇ ਰਹਾਂਗੇ। ਕਹਿੰਦੇ ਹਨ ਕਿ ਮਨ ਨੂੰ ਮਾਰਿਆ ਨਹੀਂ ਜਾ ਸਕਦਾ, ਬਲਕਿ ਮਨ ਨੂੰ ਦੈਵੀ ਗੁਣਾਂ ਦੀ ਪਿਉਂਦ ਚੜਾਈ ਜਾ ਸਕਦੀ ਹੈ, ਜਿਸ ਨਾਲ ਸਾਡੇ ਖਿਆਲ ਅਤੇ ਕਰਮ ਚੰਗੇ ਬਣ ਸਕਦੇ ਹਨ। ਸੋ ਮਨ 'ਤੇ ਇਹ ਦੈਵੀ ਪਿਉਂਦ ਕਿੱਥੇ ਚੜ ਸਕਦੀ ਹੈ? ਕਹਿੰਦੇ ਹਨ ਕਿ ਮਨ 'ਤੇ ਦੈਵੀ ਪਿਉਂਦ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਜਾਂ ਸੰਗਤ ਸਾਧ ਸੰਗਤ ਨਾਲ ਹੀ ਚੜ ਸਕਦੀ ਹੈ, ਜਿਸ ਨਾਲ ਧਿਆਨ ਟਿਕਦਾ ਹੈ ਅਤੇ ਮਨ ਵਸ ਵਿੱਚ ਆਉਂਦਾ ਹੈ। ਸਾਧ ਕੇ ਸੰਗ ਨਾ ਕਥੂ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਤਸੰਗਤ ਸਾਧ ਪਾਈ ਵਡਭਾਗੀ, ਮਨ ਚਲਤੋ ਪਿਓ ਅਰੂੜਾ। ਵਿਸਰਾਮ ਪਾਏ ਮਿਲ ਸਾਧ ਸੰਗ, ਤਾਂ ਤੇ ਬਹੁੜਨਾ ਤਾਂ ਹੋ। ਮਨੁਆ ਚਲੈ ਚਲੈ ਬਹੁ ਬਹੁ ਬਿਦ, ਮਿਲ ਸਾਧੂ ਵਸਗਤ ਕਰਿਆ। ਮਨ ਅਸਾਧਨਾ ਸਾਧੀਐ, ਗੁਰਮੁਖ ਸੁਖ ਫਲ ਸਾਧ ਸਦਾਇਆ, ਸਾਧ ਸੰਗਤ ਮਿਲ ਮਨ ਵਸ ਆਇਆ। ਮਨ ਅਸਾਧਨਾ ਸਾਧੀਐ, ਗੁਰਮੁਖ ਸੁਖ ਫਲ ਸਾਧ ਸਦਾਇਆ, ਸਾਧ ਸੰਗਤ ਮਿਲ ਮਨ ਵਸ ਆਇਆ। ਹਾਂਜੀ, ਸੋ ਐਸੀ ਗੁਰਮੁਖ ਪਿਆਰਾਂ ਦੁਆਰਾ ਲਿਖਿਆ ਗਿਆ ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।